الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم أفحسب الذين كفروا أن يتخذوا عبادي من دوني أولياء إنا أعتدنا جهنم للكافرين نزلا قل هل ننبئكم بالأخسرين أعمالا الذين ضل سعيهم في الحياة الدنيا وهم يحسبون أنهم يحسنون صنعا صدق الله العلي العظيم رب اشرح لي صدري ويسر لي أمري واحلل عقدة من لساني يفقهوا قولي اللهم ربنا الهمنا رشدنا واعذنا من شرور أنفسنا آمين یا رب العالمین. سورہ کہف دا آخری رکوع ہے، ایدے بارے چ میں دسیا سی جدو مطالعہ شروع کیتا ہے سورہ کہف دا، کہ نبی اکرم صلی اللہ علیہ وسلم نے فرمایا کہ سورہ کہف دا پہلا رکوع تے آخری رکوع جڑا محفوظ کر لے گا، یعنی حفظ کر لے گا، او دے الفاظ بھی تو او دے عمل بھی، او فتنہ دجالیت تو بچ جائے گا. ان دو جگہ دے اتے اگر غور کیتا جائے تے جیڑی چیز مشترک ہے او دو چیزاں نے جیڑیاں اصل وچ فطرہ دجالیت دا وجہ بندیاں نے، انہاں دوہاں دا ذکر دونوں جگہ تے. پہلا ہے جیڑا شروع دے وچ ذکر آیا سی، اسی حضرت عیسیٰ علیہ السلام نو اللہ دا بیٹا منن دا ذکر. پوری عیسائی دنیا جیڑی ہے وہ اس وجہ تو کہ انہاں نے وہ پال دا دتا ہویا فلسفہ مان لیا کہ وہ اللہ تعالیٰ دا بیٹے سن، حضرت عیسیٰ علیہ السلام اللہ تعالیٰ نے انہاں نوں کلیا تو اپنے منن والیاں دے سارے دے گناہاں دا کفارہ دے کے سولی چڑھ گئے. اس کر کے ہن انہاں چوں کسے نوں ڈر نہیں آخرت دا. جدو آخرت دا ڈر نہیں رہا تے پوری توجہ دنیا تے ہو گئی. ہن دنیا نوں حاصل کرنا جیڑا ہے، ایتھے دی قوت جیڑی ہے او دی بنیاد دے اتے تھونس تے تاندلی تے ظلم اور یہ حیثیت دے اتے ایتھے اپنے آپ نوں منوانا، یہ ہے جڑا اس دنیا دی غرض و غایت رہ گی. اسے کر کے اس دنیا دی زیب و زینت جڑی ہے وہ ہے جڑی اصل وچ معیار بن گیا ایتھے دے دنیا دے اندر وقار دا، دنیا دے اندر عزت دا، کہ جہدے کول بھی مال و دولت زیادہ ہے، اس دنیا دے اسباب زیادہ ہے، وہی ہے جڑا ایتھے سمجھا جاندا ہے کہ وہ سب تو زیادہ سیاح بھی ہے، سب تو زیادہ جڑا ہے اختیار بھی اسے ہی دا ہوندا ہے، اور وہی ہے جدا وقار بھی، اور وہ چاہتا ہے کہ میرا نظریہ جڑا پوری دنیا منے. یہ ذکر سی اتھے، اور اتھے اسے ہی چیز نو عام کر دیتا گیا کہ جڑا بھی یہ نظریہ قائم کر لیندا ہے آخرت دے بارے چ کہ اللہ تعالیٰ دے کچھ چہیتے ہیں، اللہ تعالیٰ دے اولیاء ہیں، او دے فرشتے ہیں، او دے انبیاء ہیں، کہ وہ ہیں جڑے اللہ تعالیٰ دے ہاں انہاں دی سفارش کرن گے اور اپنے منن والیاں نوں بخشا لین گے. یہ نظریہ جدو عام طور تے لوکاں دے وچ آ جاندا ہے تے پھر پورے منن والے آخرت دے جڑے آخرت تو جڑے ہے بے خوف ہو جاندے، تے پھر انہاں دی زندگیاں دے وچ بھی صرف دنیا داری آ جاندی ہے. وہ دنیا ہی نوں ہدف بنا کے اتھے ساری محنت دنیا لئی کر رہے ہوندے نے، اپنے آپ نوں کھپا رہے ہوندے نے پوری دنیا قائم کر لئی، لیکن اتوں گمان یہ ہوندا ہے کہ اسی تے اللہ تعالیٰ دے ہاں بخشے ہوئے. یہ ہے وہ نظریہ جڑا انسان نو آخرت تو بے خوف کر کے دنیا دا دلدادہ بنا دیندا ہے، اور پھر اللہ تعالیٰ دی حیثیت کوئی نہیں رہندی. اللہ تعالیٰ تے ہے پوچھن والا، دے دے سامنے پیشی ہونا، تے او دا ڈر نہیں رہندا، بلکہ ڈر انہاں دا ہوندا جنہاں بچانا ہے تے جنہاں اتھے سفارشی بننا ہے، انہاں دا خوف رہندا ہے، لیکن اللہ دا خوف کوئی نہیں ہوندا. اس کر کے انہاں دی پوجا تے کیتی جاندی ہے، اللہ دی پوجا نہیں کیتی جاندی، اللہ اگے نہیں چکیا جاندہ، اللہ تعالیٰ دے فرائض تے عمل نہیں کیتا جاندہ، لیکن جنہ ہستیاں نو سمجھا جاندہ ہے کہ وہ اتھے بچان والے نے، انہاں دے تقاضے پورے کرنے شروع ہو جاندے نے، اور اللہ کولو انسان بے خوف ہو جاندہ ہے، اور او دی زندگی پوری جڑی ہے وہ ظلم تے گزر رہی ہوندی ہے، وہ اس دنیا دا ہی دلدادا ہوندہ ہے، دنیا کٹھی کر رہا ہوندہ ہے، اور اتھے ہی اپنے واسطے ساریاں شائشاں حاصل کیتیاں ہوندیاں، لیکن گمان یہ ہوندہ کہ میں تے بخشیا ہویا، میں تے آخرت دے وچ جڑا ہے وہ جنت دا حقدار ہونا، صرف اس وجہ تو کہ میں اللہ تعالیٰ دے اولیاء نو منن والا ہاں، اور او انہاں دے ناں تے میں اتھے کوئی نہ کوئی ਜਿਹੜਾ ਹੈ ਕੰਮ ਕਰ ਰਿਹਾ ਹਾਂ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਦੇ ਨਾਂ ਦੀਆਂ ਜਿਹੜੀਆਂ ਹੈ ਨਜ਼ਰੋ ਨਿਆਜ਼ ਦੇ ਰਿਹਾ, ਇਸ ਕਰਕੇ ਉੱਥੇ ਮੇਰੇ ਕੰਮ ਆ ਜਾਣਗੇ ਔਰ ਬਚਾ ਲੈਣਗੇ। ਇਹ ਹੈ ਜਿਹੜਾ ਦੋਨਾਂ ਹੀ ਜਗ੍ਹਾ ਦੇ ਉੱਤੇ ਮੁਸ਼ਤਰਕ ਹੈ ਚੀਜ਼, ਜਿਹਦੇ ਬਾਰੇ ਨਬੀ ਅਕਰਮ ਸੱਲ ਅਲੈਹਿ ਵਸੱਲਮ ਨੇ ਫਰਮਾਇਆ ਕਿ ਇਹਨਾਂ ਦਾ ਜਿਹੜਾ ਅਮਲ ਹੈ ਉਹ ਹਿਫਜ਼ ਕਰ ਲੇਗਾ, ਇਹਨਾਂ ਤੋਂ ਬਚ ਜਾਏਗਾ ਇਸ ਨਜ਼ਰੀਏ ਤੋਂ, ਔਰ ਆਪਣੇ ਆਪ ਨੂੰ ਅੱਲਾਹ ਤਾਲਾ ਦਾ ਬੰਦਾ ਬਣਾ ਕੇ ਉਹਦੀ ਹੀ ਇਬਾਦਤ ਔਰ ਉਹਦੇ ਜਿਹੜਾ ਹੈ ਫਰਮਾ ਬਰਦਾਰੀ ਚਲਾਏਗਾ, ਉਹ ਹੈ ਜਿਹੜਾ ਫਿਤਰਾ ਦਜਾਲੀਅਤ ਤੋਂ ਬਚ ਜਾਏਗਾ। ਵਗਰਨਾ ਇਹੀ ਚੀਜ਼ ਹੈ ਜਿਹੜਾ ਫਿਤਰਾ ਦਜਾਲੀਅਤ ਦਾ ਜ਼ਰੀਆ ਬਣੇਗੀ ਕਿ ਅੱਲਾਹ ਦੀ ਬਜਾਏ ਇਸ ਕਾਇਨਾਤ ਦੇ ਅਸਬਾਬ ਔਰ ਵਸਾਇਲ ਇਨਸਾਨ ਦੇ ਸਾਹਮਣੇ ਜਿਹੜਾ ਹੈ ਉਹਦੀ ਅਸਲ ਹਕੀਕਤ ਰਹਿ ਜਾਏਗੀ, ਔਰ ਉਹਨਾਂ ਦੀ ਬੁਨਿਆਦ ਤੇ ਉਹਦਾ ਇਸ ਦੁਨੀਆਂ ਦੇ ਅੰਦਰ ਵਕਾਰ ਔਰ ਇੱਜ਼ਤ ਦਾ ਮਿਆਰ ਬਣ ਜਾਏਗਾ। ਇਨਸਾਨੀ ਰੂਹ ਜਿਹੜੀ ਅਸਲ ਇਨਸਾਨ ਨੂੰ ਸ਼ਰਫ ਦੇਣ ਵਾਲੀ, ਉਹ ਸਾਹਮਣੇ ਨਹੀਂ ਰਹੇਗੀ। ਐਸ ਜਸਦ ਦੀਆਂ ਖਾਹਿਸ਼ਾਂ, ਇਹਨੂੰ ਅੱਛਾ ਬਣਾਉਣਾ, ਇਹਨੂੰ ਆਰਾਮ ਦੇਣਾ, ਇਹਦੇ ਖਾਣ ਪੀਣ ਦਾ ਬੰਦੋਬਸਤ, ਇਹ ਦੁਨੀਆਂ ਦਾ ਪੂਰੀ ਜ਼ਿੰਦਗੀ ਦਾ ਤਕਾਜ਼ਾ ਬਣ ਜਾਏਗਾ। ਤੇ ਆਖਰ ਜਿਹੜੀ ਅਸਲ ਜ਼ਿੰਦਗੀ ਉਹਨੂੰ ਭੁੱਲ ਕੇ ਤੇ ਦੁਨੀਆਂ ਹੀ ਦੀ ਜ਼ਿੰਦਗੀ ਨੂੰ ਅਸਲ ਜ਼ਿੰਦਗੀ ਬਣਾ ਲੇਗਾ, ਔਰ ਇੱਥੇ ਦੀ ਕਾਮਯਾਬੀ ਨੂੰ ਸਮਝੇਗਾ ਕਿ ਮੈਂ ਬੜਾ ਕਾਮਯਾਬ ਹਾਂ। ਇਹ ਹਨ ਉਹ ਤਿੰਨੇ ਚੀਜ਼ਾਂ ਜਿਨ੍ਹਾਂ ਦਾ ਜ਼ਿਕਰ ਸ਼ੁਰੂ ਵਿੱਚ ਵੀ ਆਇਆ ਤੇ ਜਿਨ੍ਹਾਂ ਦਾ ਜ਼ਿਕਰ ਇੱਥੇ ਵੀ ਕੀਤਾ ਜਾ ਰਿਹਾ। ਫਰਮਾਇਆ ਅਫਾਸਿਬ ਅਲਜ਼ੀਨਾ ਕਫਰੂ, ਕਿਆ ਸੋਚ ਲਿਆ ਇਹਨਾਂ ਲੋਕਾਂ ਨੇ, ਗੁਮਾਨ ਕਰ ਲਿਆ ਇਹਨਾਂ ਲੋਕਾਂ ਨੇ ਜਿਹੜੇ ਕਿ ਕਾਫਰ ਨੇ, ਯਾਨੀ ਕਾਫਰ ਕਰਦੇ ਨੇ ਆਖਰਤ ਦੇ ਕਾਫਰ ਨੇ, ਆਖਰਤ ਨੂੰ ਨਾ ਮੰਨਣ ਵਾਲੇ, ਆਖਰਤ ਦੀ ਜਵਾਬਦੇਹੀ ਨੂੰ ਨਾ ਮੰਨਣ ਵਾਲੇ। ਅਈਂ ਤਖਦੂ ਇਬਾਦੀ ਮੈਨ ਦੂਨੀ ਔਲੀਆ, ਕਿ ਉਹ ਮੇਰੇ ਹੀ ਬੰਦਿਆਂ ਨੂੰ ਮੇਰੇ ਮੁਕਾਬਲੇ ਚ ਆਪਣਾ ਹਮਾਇਤੀ ਬਣਾ ਲੈਣਗੇ, ਮੇਰੇ ਬੰਦਿਆਂ ਨੂੰ, ਮੇਰੇ ਫਰਿਸ਼ਤਿਆਂ ਨੂੰ, ਮੇਰੇ ਅੰਬੀਆ ਨੂੰ ਮੇਰੇ ਮੁਕਾਬਲੇ ਤੇ ਲੈ ਆਉਣਗੇ, ਔਰ ਉਹਨਾਂ ਦੇ ਜਿਹੜਾ ਹੈ ਉਹ ਮੇਰੇ ਮੁਕਾਬਲੇ ਤੇ ਲਿਆ ਕੇ ਤੇ ਉਹਨਾਂ ਦੀ ਸਿਫਾਤ ਜਿਹੜੀ ਹੈ ਉਹ ਇਹਨਾਂ ਦੇ ਕੰਮ ਆ ਜਾਏਗੀ, ਔਰ ਇਹਨਾਂ ਦੀ ਸਿਫਾਰਿਸ਼ ਜਿਹੜੀ ਹੈ ਉਹਨਾਂ ਨੂੰ ਬਚਾ ਲੈਗੀ। ਇਨਾ ਅਤਰਨਾ ਜਹੰਨਮ ਅਲ ਕਾਫਰੀਨ ਨੁਜ਼ੁਲਾ, ਐਸੇ ਕਾਫਰਾਂ ਦੇ ਵਾਸਤੇ ਤੇ ਅਸੀਂ ਜਹੰਨਮ ਜਿਹੜੀ ਹੈ ਉਹ ਤਿਆਰ ਕੀਤੀ ਹੋਈ ਹੈ ਮਹਿਮਾਨ ਨਵਾਜ਼ੀ ਲਈ, ਕਿਉਂਕਿ ਇਹੀ ਚੀਜ਼ ਹੈ ਜਿਹੜੀ ਉਹਨਾਂ ਨੂੰ ਦੁਨੀਆਂ ਤੋਂ ਦੂਰ, ਦੁਨੀਆਂ ਦੇ ਕਰੀਬ ਲੈ ਜਾਂਦੀ ਹੈ ਔਰ ਆਖਰਤ ਤੋਂ ਦੂਰ ਕਰ ਦਿੰਦੀ। ਇਹੀ ਚੀਜ਼ ਹੈ ਜਿਹੜੀ ਅੱਲਾਹ ਦੀ ਫਰਮਾ ਬਰਦਾਰੀ ਤੋਂ ਦੂਰ ਲੈ ਜਾਂਦੀ ਹੈ, ਔਰ ਸਿਰਫ ਚੰਦ ਰਸਮਾਂ ਜਿਹੜੀਆਂ ਅਦਾ ਕਰਕੇ ਔਰ ਚੰਦ ਨਜ਼ਰੋ ਨਿਆਜ਼ ਜਿਹੜੀ ਹੈ ਉਹ ਚੜਾ ਕੇ ਉਹ ਸਮਝਦੇ ਨੇ ਕਿ ਅਸੀਂ ਅੱਲਾਹ ਤਾਲਾ ਦੇ ਚਹੇਤੇ ਹੋ ਗਏ, ਉੱਥੇ ਸਾਡੇ ਵਾਸਤੇ ਬਖਸ਼ਿਸ਼ ਦਾ ਜ਼ਰੀਆ ਬਣ ਜਾਣਗੇ। ਅੱਲਾਹ ਤਾਲਾ ਦੇ ਔਲੀਆ ਔਰ ਅੰਬੀਆ ਜਿਹੜੇ ਹਨ ਉਹਨਾਂ ਦੇ ਦਿਨ ਮਨਾਉਂਦੇ ਹਾਂ, ਉਹਨਾਂ ਦੀ ਨਜ਼ਰੋ ਨਿਆਜ਼ ਕਰਦੇ ਹਾਂ, ਤੇ ਉਹ ਹੈ ਜਿਹੜੇ ਸਾਨੂੰ ਬਚਾ ਲੈਣਗੇ। ਇਸ ਕਰਕੇ ਪੂਰੀ ਜ਼ਿੰਦਗੀ ਦੁਨੀਆਂ ਲਈ ਗੁਜ਼ਰ ਰਹੀ ਹੁੰਦੀ ਹੈ, ਲੇਕਿਨ ਸਮਝਿਆ ਜਾਂਦਾ ਤੁਸੀਂ ਆਖਰਤ ਦੇ ਵਿੱਚ ਉਹ ਸਾਨੂੰ ਬਚਾ ਲੈਣਗੇ। ਇਹ ਹੈ ਉਹ ਨਜ਼ਰੀਆ ਜਿਹੜਾ ਇਨਸਾਨ ਨੂੰ ਬੇਖੌਫ ਕਰ ਦਿੰਦਾ ਆਖਰਤ ਤੋਂ, ਔਰ ਉਹਦੀ ਜ਼ਿੰਦਗੀ ਦੇ ਅੰਦਰ ਫਿਰ ਕਿਤੇ ਵੀ ਆਖਰਤ ਦਾ ਖੌਫ ਨਜ਼ਰ ਨਹੀਂ ਆਉਂਦਾ, ਕਿਤੇ ਇਨਸਾਫ ਨਜ਼ਰ ਨਹੀਂ ਆਉਂਦਾ, ਅਦਲ ਨਜ਼ਰ ਨਹੀਂ ਆਉਂਦਾ। ਉਹ ਤੌਂਸ ਔਰ ਤਾਂਦਲੀ ਕਰ ਰਿਹਾ ਹੁੰਦਾ, ਜ਼ੁਲਮ ਕਰ ਰਿਹਾ ਹੁੰਦਾ, ਲੇਕਿਨ ਸਮਝ ਰਿਹਾ ਹੁੰਦਾ ਕਿ ਮੈਂ ਅੱਲਾਹ ਦਾ ਬੜਾ ਚਾਹੀਦਾ। ਫਰਮਾਇਆ ਅਲਜ਼ੀਨ ਕੁਲ ਹਲ ਨੂੰ ਨੱਬੇ ਹੁਕਮ ਬਿਲ ਅਕਸਰੀਨ ਆਮਾਲਾ, ਐ ਸਾਡੇ ਰਸੂਲ ਸੱਲ ਅਲਾ ਸਲਮ ਫਰਮਾ ਦਿਓ ਕਿ ਅਸੀਂ ਦੱਸੀਏ ਨਾ ਤੁਹਾਨੂੰ ਕਿ ਆਪਣੀ ਕਮਾਈ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਘਾਟੇ ਚ ਰਹਿਣ ਵਾਲਾ ਕੌਣ ਹੈ, ਜਿਹਨੇ ਜ਼ਿੰਦਗੀ ਵਿਚ ਕਮਾਈ ਬੜੀ ਕੀਤੀ ਹੋਏਗੀ, ਭੱਜ ਦੌੜ ਬੜੀ ਕੀਤੀ ਹੋਏਗੀ, ਲੇਕਿਨ ਜੋ ਕੁਛ ਕਮਾਇਆ ਹੈ ਉਹਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਘਾਟੇ ਚ ਰਹਿਣ ਵਾਲਾ ਕੌਣ ਹੈ? ਅੱਲਾ ਜੀ ਨਾ ਜ਼ੱਲਾ ਸਾਯੁਹੁਮ ਫਿਲ ਹਯਾਤ ਦੁਨੀਆ, ਜਿਨ੍ਹਾਂ ਦੀ ਸਾਰੀ ਭਾਜ ਦੌੜ ਗੁੰਮ ਹੋ ਕੇ ਰਹਿ ਗਈ ਦੁਨੀਆਂ ਹੀ ਦੀ ਜ਼ਿੰਦਗੀ ਚ, ਦੁਨੀਆਂ ਨੂੰ ਕਮਾਇਆ, ਜੋ ਕੁਛ ਕਮਾਇਆ ਇੱਥੇ ਹੀ ਕਮਾਇਆ, ਕਿਉਂਕਿ ਆਖਰਤ ਵੱਲੋਂ ਤੇ ਬੇਖੌਫ ਨੇ, ਉੱਥੇ ਤੇ ਇਹਨਾਂ ਨੂੰ ਸਮਝਿਆ ਹੋਇਆ ਕਿ ਅਸੀਂ ਬਖਸ਼ਾ ਲੈ ਜਾਵਾਂਗੇ, ਸਾਡੇ ਸ਼ਫਾਤੀ ਹਨ ਤੇ ਸਾਡੇ ਹਮਾਇਤੀ ਹਨ। ਇਸ ਕਰਕੇ ਉਹਨਾਂ ਦੀ ਸਾਰੀ ਭਾਈ ਦੌੜ ਜਿਹੜੀ ਆ ਉਹ ਗੁੰਮ ਹੋ ਕੇ ਰਹਿ ਜਾਂਦੀ ਦੁਨੀਆਂ ਦੀ ਜ਼ਿੰਦਗੀ ਚ, ਵਹੁਮ ਯਾ ਸਬੂਨ ਅਨਹਮ ਯੋ ਸਨੂ ਨਾ ਸੁਣਾ, ਔਰ ਉੱਤੋਂ ਬਦਬਖਤ ਖਿਆਲ ਕਰਦੇ ਨੇ ਸਾਡੀ ਜ਼ਿੰਦਗੀ ਬੜੀ ਕਾਮਯਾਬ ਹੈ, ਅਸੀਂ ਤੇ ਬਹੁਤ ਕੁਛ ਇੱਥੇ ਜਮ੍ਹਾਂ ਕਰ ਲਿਆ। ਉਹ ਦੁਨੀਆਂ ਦਾ ਜਮ੍ਹਾਂ ਕਰਨ ਨੂੰ ਹੀ ਆਪਣੀ ਕਾਮਯਾਬੀ ਸਮਝਦੇ ਨੇ। ਉਹ ਇਹੀ ਹੈ ਜਿਹੜਾ ਇਸ ਵੇਲੇ ਅਗਰ ਦੇਖਿਆ ਜਾਏ ਤੇ ਪੂਰੀ ਦੁਨੀਆਂ ਦੇ ਉੱਤੇ ਮਿਆਰ ਜਿਹੜਾ ਕਾਮਯਾਬੀ ਦਾ ਉਹ ਇਹੀ ਹੈ, ਜਿਹਦੇ ਕੋਲ ਮਾਲੋ ਦੌਲਤ ਹੈ, ਜਿਹਦੇ ਕੋਲ ਅਸਾਸ਼ਾਂ ਹਨ, ਉਹ ਹੈ ਜਿਹੜਾ ਸਮਝਿਆ ਜਾਂਦਾ ਹੈ ਕਿ ਜਿਹੜਾ ਕਾਮਯਾਬ ਹੈ, ਔਰ ਹਰ ਕੋਈ ਉਹਨੂੰ ਹੀ ਫਾਲੋ ਕਰਨ ਲਈ, ਉਹਦੇ ਪਿੱਛੇ ਲੱਗਣ ਲਈ ਤਿਆਰ ਹੈ। ਜਿਸ ਤਰ੍ਹਾਂ ਤਰੱਕੀ ਕੀਤੇ ਹੋਏ ਮੁਲਕ ਜਿਹੜੇ ਨੇ ਉਹ ਕੌਣ ਨੇ? ਜਿਨ੍ਹਾਂ ਕੋਲ ਅਸਾਸ਼ਾਂ ਬਹੁਤ ਨੇ, ਜਿਨ੍ਹਾਂ ਦੇ ਕੋਲ ਜ਼ਿੰਦਗੀ ਦੇ ਵਸਾਇਲ ਬੜੇ ਨੇ, ਉਹਨਾਂ ਨੂੰ ਸਮਝਿਆ ਜਾਂਦਾ ਹੈ ਕਿ ਉਹ ਹਨ ਜਿਹੜੇ ਇਸ ਦੁਨੀਆਂ ਦੇ ਕਾਮਯਾਬ ਕੌਮਾਂ ਨੇ ਤੇ ਕਾਮਯਾਬ ਲੋਕ ਨੇ, ਔਰ ਜਿਹੜੀਆਂ ਪਿੱਛੇ ਰਹਿ ਗਏ ਨੇ ਉਹਨਾਂ ਵੀ ਦੌੜ ਲਾ ਰਹੇ ਨੇ ਕਿ ਅਸੀਂ ਵੀ ਉਸੇ ਤਰ੍ਹਾਂ ਦੇ ਹੋ ਜਾਈਏ, ਔਰ ਸਾਡੀ ਵੀ ਕਾਮਯਾਬੀ ਦੁਨੀਆਂ ਵਿੱਚ ਜਿਹੜੀ ਹੈ ਸਾਨੂੰ ਵੀ ਅਸਾਇਸ਼ਾਂ ਜ਼ਿਆਦਾ ਤੋਂ ਜ਼ਿਆਦਾ ਮਿਲ ਜਾਣ, ਔਰ ਇੱਥੇ ਜ਼ਿਆਦਾ ਤੋਂ ਜ਼ਿਆਦਾ ਵਸਾਇਲ ਸਾਡੇ ਕੋਲ ਵੀ ਆ ਜਾਣ। ਤੇ ਇਹ ਹੈ ਜਿਹੜਾ ਸਮਝਿਆ ਜਾਂਦਾ ਕਿ ਇਹ ਹੈ ਅਸਲ ਕਾਮਯਾਬੀ। ਤਾਂ ਫਰਮਾਇਆ ਉਹਨਾਂ ਦੀ ਸਾਰੀ ਭਾਈ ਦੌੜ ਤੇ ਗੁੰਮ ਹੋ ਕੇ ਰਹਿ ਜਾਏਗੀ ਦੁਨੀਆਂ ਦੀ ਜ਼ਿੰਦਗੀ, ਲੇਕਿਨ ਸਮਝਣਗੇ ਅਸੀਂ ਬੜੇ ਕਾਮਯਾਬ ਹਾਂ, ਹਾਲਾਂਕਿ ਆਖਰਤ ਦੀ ਅਸਲ ਜ਼ਿੰਦਗੀ ਵਾਸਤੇ ਉਹਨਾਂ ਕੀਤਾ ਹੀ ਕੱਖ ਨਹੀਂ, ਉਹਦੇ ਲਈ ਕੋਈ ਕਮਾਈ ਕੀਤੀ ਨਹੀਂ, ਉਹਦੇ ਲਈ ਸਿਰਫ ਜਿਹੜੀ ਹੈ ਇਸੇ ਤਮੰਨਾ ਤੇ ਜ਼ਿੰਦਗੀ ਕਰ ਰਿਹਾ ਕਿ ਉੱਥੇ ਸਾਨੂੰ ਬਖਸ਼ ਦਿੱਤਾ ਜਾਏਗਾ। ਉਲਾਇਕ ਅਲਜੀਨਾ ਕਫਰੂ ਬੇ ਆਯਾਤ ਰੱਬਹਿਮ। ਕੁਰਾਨ ਕਹਿੰਦਾ ਇਹ ਹੈ ਜਿਨ੍ਹਾਂ ਨੇ ਹਕੀਕੀ ਕੁਫਰ ਕੀਤਾ ਅੱਲਾਹ ਦੀਆਂ ਆਯਤਾਂ ਦਾ, ਕਿਉਂਕਿ ਅੱਲਾਹ ਤਾਲਾ ਤਾਂ ਫਰਮਾਉਂਦਾ ਅਸਲ ਕਾਮਯਾਬੀ ਆਖਰਤ ਦੀ ਕਾਮਯਾਬੀ ਹੈ, ਅਸਲ ਕਾਮਯਾਬੀ ਉਹ ਦੀ ਹੈ ਜਿਹੜਾ ਅੱਲਾਹ ਦਾ ਤਕਵਾ ਇਖਤਿਆਰ ਕਰੇ, ਅੱਲਾਹ ਦੀ ਫਰਮਾ ਬਰਦਾਰੀ ਇਖਤਿਆਰ ਕਰੇ, ਈਮਾਨ ਲਿਆ ਕੇ ਤੇ ਨੇਕ ਅਮਲ ਕਰੇ। ਇਹਨਾਂ ਦੀ ਜ਼ਿੰਦਗੀ ਵਿੱਚ ਹੀ ਨਹੀਂ ਔਰ ਆਖਰਤ ਦਾ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ। ਇਸ ਕਰਕੇ ਇਹ ਹੈ ਜਿਨ੍ਹਾਂ ਨੇ ਕੁਫਰ ਕੀਤਾ ਅੱਲਾਹ ਦੀਆਂ ਆਯਤਾਂ ਦਾ, ਮਲਿਕਾਏ ਹੀ ਔਰ ਉਹਦੀ ਮੁਲਾਕਾਤ ਨੂੰ ਭੁੱਲ ਗਏ ਕਿ ਉਹਦੇ ਸਾਹਮਣੇ ਪੇਸ਼ੀ ਹੈ ਔਰ ਉਹਦੇ ਸਾਹਮਣੇ ਜਵਾਬਦੇਹੀ ਕਰਨੀ ਹੈ, ਔਰ ਹਰ ਸ਼ਖਸ ਨੇ ਵੱਖਰਿਆਂ ਵੱਖਰਿਆਂ ਇਕੱਲਿਆਂ ਇਕੱਲਿਆਂ ਉਹਦੇ ਸਾਹਮਣੇ ਪੇਸ਼ ਹੋਣਾ, ਇਹ ਇਹਨਾਂ ਦੇ ਜ਼ਿਹਨ ਚ ਨਹੀਂ ਰਿਹਾ। ਫਹਾਬਤਾ ਤਾ ਮਾਲੂਮ, ਇਹਨਾਂ ਦੀ ਸਾਰੀ ਕਮਾਈ ਜ਼ਾਇਆ ਗਈ। ਇਹ ਦੁਨੀਆਂ ਤੇ ਜਿਹੜਾ ਜਮ੍ਹਾਂ ਕੀਤਾ ਉਹ ਇੱਥੇ ਰਹਿ ਜਾਂਦਾ, ਉਹ ਨਾਲ ਜਾਣਾ ਹੀ ਨਹੀਂ, ਉਹ ਆਖਰਤ ਵਿੱਚ ਕੰਮ ਆਉਣਾ ਹੀ ਨਹੀਂ। ਇਸ ਕਰਕੇ ਜੋ ਵੀ ਕਮਾਈ ਇਹਨਾਂ ਨੇ ਕੀਤੀ ਹੈ ਉਹ ਪੂਰੀ ਦੀ ਪੂਰੀ ਇਹਨਾਂ ਵਾਸਤੇ ਅਕਾਰਤ ਗਈ। ਫਲਾ ਨੁਕੀਮ ਉਲਹਮ ਯੌਮਲ ਕਿਆਮਤ ਵਜ਼ਨਾ, ਤੇ ਅਸੀਂ ਐਸੇ ਲੋਕਾਂ ਦੇ ਵਾਸਤੇ ਕਿਆਮਤ ਦੇ ਦਿਨ ਤਰਾਜ਼ੂ ਵੀ ਨਹੀਂ ਲਾਣਾ। ਤਰਾਜ਼ੂ ਤੇ ਉਹਦੇ ਲਈ ਲਾਇਆ ਜਾਏ ਜਿਹਨੇ ਕੋਈ ਨੇਕੀ ਕਮਾਈ ਹੋਵੇ ਤੇ ਵਧੀ ਹੋਵੇ, ਜਿਹਨੂੰ ਆਖਰਤ ਦਾ ਯਕੀਨ ਹੈ ਔਰ ਉਹਨੇ ਉਹਦੇ ਵਾਸਤੇ ਕੁਝ ਕੀਤਾ ਹੋਵੇ, ਉਹਦੇ ਤੋਲਣ ਦੀ ਨੌਬਤ ਆਏਗੀ। ਔਰ ਜਿਹਨੂੰ ਬੇਫਿਕਰੀ ਹੈ ਉਸ ਆਖਰਤ ਦੀ ਕਿ ਉੱਥੇ ਤੇ ਬਖਸ਼ ਦਿੱਤਾ ਜਾਣਾ, ਉੱਥੇ ਤੇ ਬਖਸ਼ਾਣ ਵਾਲੇ ਹੈਨ, ਔਰ ਸਾਡਾ ਨਜ਼ਰੀਆ ਇਹ ਹੈ ਕਿ ਉੱਥੇ ਸਿਫਾਰਿਸ਼ ਦੇ ਨਾਲ ਸਾਰਾ ਬਖਸ਼ਿਸ਼ ਹੋ ਜਾਣੀ ਹੈ, ਉਹਨੇ ਆਖਰਤ ਲਈ ਕੀਤਾ ਕੁਛ ਨਹੀਂ ਹੁੰਦਾ। ਇਸ ਕਰਕੇ ਕਿਆਮਤ ਦੇ ਦਿਨ ਅੱਲਾਹ ਤਾਲਾ ਫਰਮਾਉਂਦਾ ਕਿ ਉਹਨਾਂ ਲਈ ਅਸੀਂ ਤਰਾਜ਼ੂ ਵੀ ਨਹੀਂ ਲਾਣਾ। ਜ਼ਾਲਿਕਾ ਜਜ਼ਾਉਹੁਮ ਜਹੰਨਮੋ ਬਿਮਾ ਕਫਰੂ, ਇਹ ਹੈ ਉਹ ਜਹੰਨਮ ਫਿਰ ਜਿਹਨਾਂ ਇਹਨਾਂ ਦੀ ਸਜ਼ਾ ਦੇ ਵਾਸਤੇ ਹੋਏਗੀ ਜਿਨ੍ਹਾਂ ਨੇ ਵਾਕਈ ਇਹਨਾਂ ਚੀਜ਼ਾਂ ਦਾ ਕੁਫਰ ਕੀਤਾ। ਵਤਖਜ਼ ਆਯਾਤੀ ਵਾ ਰਸੂਲੀ ਹੁਜ਼ਵਾ, ਇਹ ਮੇਰੀਆਂ ਆਇਤਾਂ ਤੇ ਮੇਰੇ ਰਸੂਲਾਂ ਦਾ ਮਜ਼ਾਕ ਉਡਾਉਂਦੇ ਰਹੇ। ਇਹਨਾਂ ਦੇ ਕੋਲ ਕੁਰਾਨ ਮੌਜੂਦ ਸੀ, ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਅਸਲ ਕਾਮਯਾਬੀ ਈਮਾਨ ਔਰ ਅਮਲ ਸਾਲੇ ਨਾਲ ਹੈ। ਅਸਲ ਕਾਮਯਾਬੀ ਹਰ ਸ਼ਖਸ ਦੀ ਜਿਹੜੀ ਹੈ ਕਿ ਅੱਲਾਹ ਦੇ ਸਾਹਮਣੇ ਪੇਸ਼ ਹੋਣਾ ਔਰ ਉਹਨੇ ਆਪਣੀ ਜ਼ਿੰਦਗੀ ਦੇ ਬਾਰੇ ਚ ਹਿਸਾਬ ਦੇਣਾ। ਅੱਲਾਹ ਦੀਆਂ ਆਇਤਾਂ ਚ ਇਹ ਲਿਖਿਆ ਹੋਇਆ ਸੀ ਕਿ ਜਿਹੜਾ ਵੀ ਆਖਰਤ ਦਾ ਮੰਨਣ ਵਾਲਾ ਉਹਦੇ ਵਾਸਤੇ ਭੱਜ ਦੌੜ ਵੀ ਕਰੇ ਔਰ ਉਹ ਇਖਲਾਸ ਦੇ ਨਾਲ ਅੱਲਾਹ ਤਾਲਾ ਦੀ ਅਤਾਤ ਕਰੇ, ਫਰਮਾ ਬਰਦਾਰੀ ਕਰੇ, ਤਾਂ ਉਹਦੇ ਵਾਸਤੇ ਅੱਲਾਹ ਤਾਲਾ ਦੇ ਹਾਜ਼ਰ ਹੈ। ਇਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਭੁਲਾ ਦਿੱਤਾ। ਅੱਲਾਹ ਤਾਲਾ ਦੀ ਕਿਤਾਬ ਨੂੰ ਪੜ੍ਹਦੇ ਸੀ, ਉਹ ਤੋਂ ਸਵਾਬ ਤੇ ਹਾਸਲ ਕਰਦੇ ਸੀ, ਲੇਕਿਨ ਉਹ ਤੇ ਅਮਲ ਦੀ ਨੌਬਤ ਨਹੀਂ ਕਦੀ ਆਏ। ਉਹਨੂੰ ਸਿਰਫ ਸਵਾਬ ਲਈ ਰੱਖਿਆ ਹੋਇਆ ਸੀ ਔਰ ਉਹਨੂੰ ਅਮਲੀਆਤ ਲਈ ਰੱਖਿਆ ਹੋਇਆ ਸੀ ਕਿ ਕੋਈ ਆਪਣੇ ਦੁਨੀਆਂ ਦੇ ਫਾਇਦੇ ਉਠਾਉਣ ਲਈ ਕੋਈ ਸੂਰਤਾਂ ਪੜ੍ਹ ਕੇ ਦਮ ਕਰ ਲਓ, ਜਿਹਦੇ ਨਾਲ ਦੁਨੀਆਂ ਦੇ ਹੀ ਫਾਇਦੇ ਜਿਹੜੇ ਹਨ ਉਹ ਮਿਲ ਸਕਣ। ਇਹਨਾਂ ਇਹ ਮਸਰਫ ਰੱਖਿਆ ਹੋਇਆ ਸੀ ਅੱਲਾਹ ਤਾਲਾ ਦੀ ਆਯਾਤ ਦਾ। ਔਰ ਅੱਲਾਹ ਤਾਲਾ ਦੇ ਰਸੂਲ ਜਿਹੜੇ ਨੇ ਉਹਨਾਂ ਦੇ ਸਿਰਫ ਦਿਨ ਮਨਾਉਂਦੇ ਸਨ ਔਰ ਦਿਨ ਮਨਾਉਣ ਵਾਸਤੇ ਵੀ ਲਹਬ ਓ ਲਹਬ ਦੇ ਜ਼ਰੀਏ ਜਿਹੜਾ ਹੈ ਦਿਨ ਮਨਾਉਂਦੇ ਸਨ ਔਰ ਕਦੀ ਵੀ ਉਹਨਾਂ ਦੇ ਇਤਬਾਹ ਦੀ ਨੌਬਤ ਨਹੀਂ ਆਈ ਕਿ ਉਹਨਾਂ ਦੀ ਪੈਰਵੀ ਦੀ ਨੌਬਤ ਆਈ ਹੋਵੇ। ਇਹ ਹੈ ਵਤਖਜ਼ੂ ਆਯਾਤੀ ਵਾ ਰਸੂਲੀ ਹੁਜ਼ਵਾ, ਇਹਨਾਂ ਨੇ ਮੇਰੀਆਂ ਆਇਤਾਂ ਨੂੰ ਔਰ ਮੇਰੇ ਰਸੂਲਾਂ ਨੂੰ ਮਜ਼ਾਕ ਸਮਝਿਆ ਹੋਇਆ ਸੀ। ਉਹਨਾਂ ਦੀ ਇਤਬਾਹ ਦੀ ਨੌਬਤ ਨਹੀਂ ਹਜਾਂਦੀ, ਉਹਨਾਂ ਨੂੰ ਮੰਨਣ ਦਾ ਸਿਰਫ ਦਾਅਵਾ ਕਰਦੇ ਸੀ, ਉਹਨਾਂ ਦੇ ਪਿੱਛੇ ਨਹੀਂ ਸਨ ਲੱਗਦੇ ਔਰ ਨਾ ਹੀ ਅੱਲਾਹ ਦੀ ਬੰਦਗੀ ਨੌਬਤ ਆਉਂਦੀ ਹੈ ਔਰ ਨਾ ਹੀ ਅੱਲਾਹ ਤਾਲਾ ਦੇ ਆਇਤਾਂ ਦੇ ਉੱਤੇ ਇਹਨਾਂ ਨੂੰ ਕੋਈ ਯਕੀਨ ਸੀ। ਉਹ ਸਿਰਫ ਇਹਨਾਂ ਨੇ ਤਲਾਵਤ ਲਈ ਤੇ ਸਿਰਫ ਸਵਾਬ ਲਈ ਰੱਖੀਆਂ ਹੋਈਆਂ ਸਨ, ਬਾਕੀ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਰ ਰਹੀ ਸੀ ਦੂਸਰੀ ਤਹਿਜ਼ੀਬ ਤੇ ਦੂਸਰੇ ਫਿਕਰ ਤੇ, ਜਿਹਨੂੰ ਦੁਨੀਆਂ ਦਾ ਫਿਕਰ ਕਿਹਾ ਜਾਂਦਾ ਹੈ, ਜਿਹਦੇ ਵਾਸਤੇ ਦੁਨੀਆਂ ਦੀ ਤਰੱਕੀ ਦੇ ਸਾਰੇ ਅਸਬਾਬ ਜਿਹੜੇ ਹਨ ਉਹ ਕਰਨ ਵਾਸਤੇ ਭਾਈ ਦੌੜ ਕੀਤੀ ਜਾਂਦੀ ਹੈ, ਪਿੱਛੇ ਉਹਨਾਂ ਦੇ ਲੱਗਦੇ ਸਨ। ਮਗਰਬੀ ਤਹਿਜ਼ੀਬ ਜਿਹੜੀ ਹੈ ਉਹਨੂੰ ਅਪਣਾਇਆ ਹੋਇਆ ਸੀ, ਬਾਹਰ ਨਿਕਲ ਕੇ ਜਿਹੜਾ ਹੈ ਔਰਤ ਔਰ ਮਰਦ ਜਿਹੜੇ ਹਨ ਉਹ ਬੇਹਯਾਈ ਦੇ ਮੁਜ਼ਾਹਰੇ ਕਰਦੇ ਸਨ, ਅੱਲਾਹ ਤਾਲਾ ਦੀ ਹਰਾਮ ਕੀਤੀਆਂ ਹੋਈਆਂ ਚੀਜ਼ਾਂ ਨੂੰ ਹਲਾਲ ਕੀਤਾ ਹੋਇਆ ਸੀ, ਪੂਰਾ ਉਹਦੇ ਤੇ ਨਿਜ਼ਾਮ ਚੱਲ ਰਿਹਾ ਸੀ, ਅੱਲਾਹ ਦੀ ਹਾਕਮੀਅਤ ਦੀ ਬਜਾਏ ਆਪਣੀ ਹਾਕਮੀਅਤ ਕਾਇਮ ਕੀਤੀ ਹੋਈ ਸੀ, ਔਰ ਜਿਹਨੂੰ ਜੀ ਚਾਹੁੰਦਾ ਸੀ ਉਹਨੂੰ ਜਾਇਜ਼ ਰੱਖਦੇ ਸੀ, ਜਿਹਨੂੰ ਜੀ ਚਾਹੇ ਉਹਨੂੰ ਜਾਇਜ਼ ਕਰਦੇ ਸੀ, ਲੇਕਿਨ ਗੁਮਾਨ ਇਹ ਸੀ ਕਿ ਅਸੀਂ ਤੇ ਬਖਸ਼ੇ ਹੋਏ ਹਾਂ। ਇਹ ਹੈ ਜਿਹੜਾ ਅੱਲਾਹ ਤਾਲਾ ਦੀਆਂ ਆਇਤਾਂ ਨੂੰ ਮੰਨ ਕੇ ਉਹਦੇ ਰਸੂਲਾਂ ਨੂੰ ਮੰਨ ਕੇ ਉਹਨਾਂ ਦਾ ਇਤਬਾਹ ਨਾ ਕਰਨਾ ਔਰ ਉਹਨਾਂ ਦੀ ਪੈਰਵੀ ਨਾ ਕਰਨਾ, ਗੋਇਆ ਅੱਲਾਹ ਤਾਲਾ ਦੀਆਂ ਆਇਤਾਂ ਔਰ ਉਹਦੇ ਰਸੂਲਾਂ ਦਾ ਮਜ਼ਾਕ ਹੈ। ਇਹ ਹੈ ਠੱਠਾ ਜਿਹੜਾ ਮੰਨ ਕੇ ਤੇ ਫਿਰ ਉਹ ਤੇ ਅਮਲ ਨਾ ਕੀਤਾ ਜਾਏ। ਤੇ ਫਰਮਾਇਆ ਇਸ ਪਾਦਾਸ਼ ਵਿੱਚ ਇਹਨਾਂ ਨੂੰ ਉਸ ਜਹੰਨਮ ਦੇ ਹਵਾਲੇ ਕੀਤਾ ਜਾਏਗਾ, ਇਹਨਾਂ ਕੋਲ ਅੱਲਾਹ ਦੀ ਕਿਤਾਬ ਮੌਜੂਦ ਸੀ ਲੇਕਿਨ ਉਹਦੇ ਤੇ ਅਮਲ ਦੀ ਨੌਬਤ ਨਹੀਂ ਆਈ। ਇਨਾਂ ਲਜੀਨ ਆਮਨੂ ਵਾਮਿਲੁ ਸਵਾਲਿਹਾਤ, ਬੇਸ਼ੱਕ ਉਹ ਲੋਕ ਜਿਹੜੇ ਈਮਾਨ ਲਿਆਏ ਔਰ ਇਹਨਾਂ ਨੇ ਨੇਕ ਅਮਲ ਕੀਤੇ, ਕਾਨਤ ਰਹੁਮ ਜੰਨਾਤ ਉਲ ਫਿਰਦੌਸ ਨੋਜ਼ੋਲਾ, ਉਹ ਹੈਨ ਜਿਨ੍ਹਾਂ ਦਾ ਮਹਿਮਾਨ ਨਵਾਜ਼ੀ ਜਿਹੜੀ ਆ ਉਹ ਜੰਨਤ ਫਿਰਦੌਸ ਵਿੱਚ ਹੋਏਗੀ, ਉਹਨਾਂ ਦੇ ਵਾਸਤੇ ਹੈ ਜੰਨਤ। ਇਹ ਦੋ ਸ਼ਰਤਾਂ ਹਨ ਜਿਹੜੀਆਂ ਕੁਰਾਨ ਮਜੀਦ ਨੇ ਹਰ ਜਗ੍ਹਾ ਬਿਆਨ ਕੀਤੀਆਂ ਕਿ ਈਮਾਨ ਲਿਆਉਣ ਤੋਂ ਬਾਅਦ ਫਿਰ ਉਹਦੇ ਮੁਤਾਬਿਕ ਉਹਨਾਂ ਦਾ ਅਮਲ ਵੀ ਹੋਵੇ, ਅਮਲ ਸਾਲੇ ਹੋਵੇ। ਸਾਲੇ ਅਮਲ ਉਹ ਹੈ ਜਿਹੜਾ ਉਹਨਾਂ ਦੇ ਈਮਾਨ ਨੂੰ ਤਰਫੋ ਦਿੰਦਾ, ਜਿਹੜਾ ਉਹਦੇ ਤਕਾਜ਼ੇ ਪੂਰੇ ਕਰਦਾ, ਉਹਦੇ ਮੁਤਾਬਿਕ ਉਹਨਾਂ ਦੇ ਅੰਦਰ ਖਸਲਤਾਂ ਪੈਦਾ ਹੁੰਦੀਆਂ ਨੇ, ਉਹਦੇ ਮੁਤਾਬਿਕ ਉਹਨਾਂ ਦਾ ਹੁਸਨੇ ਖੁਲਕ ਜਿਹੜਾ ਹੈ ਉਹਦਾ ਨਤੀਜਾ ਨਿਕਲਦਾ, ਜਿਹੜਾ ਕਿ ਨਬੀ ਅਕਮ ਸੱਲ ਸਲਮ ਤੋਂ ਪੁੱਛਿਆ ਗਿਆ ਕਿ ਅਯੁਲ ਇਸਲਾਮ ਏ ਅਫਜ਼ਲ, ਅੱਲਾਹ ਦੇ ਰਸੂਲ ਸੱਲ ਸਲਮ ਅਫਜ਼ਲ ਤਰੀਨ ਇਸਲਾਮ ਕੀ ਆ, ਤਾਂ ਆਪਨੇ ਫਰਮਾਇਆ من سلم المسلمون من لسانه و یده، جیدے ہاتھ اور زبان تو باقی مسلمان سلامتی چاہ جائیں۔ اور پوچھا گیا ایو الایمان افضل، افضل ترین ایمان کی ہے؟ تو آپ نے فرمایا خلق حسن، بہترین اخلاق، لوکاں نال برتاؤ، وہ انہاں دے وچ آئے گا ایمان دے نتیجے وچ، وہ ہیں جنہاں دے واسطے جنت فردوس جڑا انہاں دے واسطے مہمان نوازی دا ذریعہ بنے گا، خالدین فیہا، وہ دے چ ہمیشہ ہمیشہ رہن گے، لا یبغون عنہا حولا، اتھوں کدی بھی نکلن دی انہاں نوں خواہش پیدا نہیں ہوئے گی۔ یہ ہے جڑا اللہ تعالیٰ اس جنت دیاں رانائیاں تو دے وچ جو بھی چیزاں ہیں ایسیاں جڑیاں ہیں لوکاں واسطے پیدا کردا رہے گا کہ کدی کسے دا دل اتھوں چاٹ نہیں ہوئے گا، کدی اتھے او دے وچ مستقر رہن دے نال کبھی انہاں دے دل دے اندر یہ نہیں ہوئے گا کہ اتھوں ہور کتے چل جائیے، اودیاں رانائیاں اور اودیاں لذتاں جڑیاں ہیں اور اودیاں ساشاں اللہ بداندا رہے گا تاکہ اتھے ہی رہن دا انہاں دے اندر دائیا موجود رہے۔ قل لو کان البحر مدادا لکلمات ربی، فرما دیو اگر سارے سمندر جڑے نے سیاہی بن جان میرے رب دے کلمیاں نو لکھن لئی، لنفد البحر، تے سارا سمندر ختم ہو جان گے، قبل ان تنفد کلمات ربی، اس تو پہلا کہ میرے رب دے کلمے ختم ہون، بلو جینا بے مثل ہی مددا، خا انہیں ہی سمندر ہور لے آئی۔ کیونکہ اللہ تعالی دی شان، اللہ دی صفتاں وہ قدیم مک ہی نہیں سکدیاں، کیونکہ وہ ذات ہے جیدیاں صفتاں جیڑیاں نے وہ تے کدی احاطہ ہو ہی نہیں سکدا۔ ولا کل شائن قدیر ہے، بے کل شائن علیم ہے، فعال لما یرید ہے، الحی القیوم ہے، تے اودا جیڑیاں ہیں کدی صفتاں جیڑیاں نے وہ ختم نہیں ہو سکدیاں، خواہ انہیں سمندر بھی سیاہی بن جان اور دوسری جگہ سارے درخت جیڑے ہیں وہ کلمہ بن جان، تے اللہ تعالی دیے کلمات نو لکھنا چاہن انسان، اللہ تعالیٰ دیا صفتاں اور دیا شانہ بیان کرنا چاہن، تو یہ سارے ختم ہو جائیں گے، اللہ دی شان اور دیا صفتاں بیان نہیں ہو سکتی۔ قل انما انا بشر مثلکم، یہ ہے جڑا نبی اکرم صلی اللہ علیہ وسلم دی حیثیت قرآن مجید بار بار دستا ہے کہ اللہ تعالیٰ نو اللہ تعالیٰ نے نبی اکرم صلی اللہ علیہ وسلم نو انساناں وچوں مبعوث فرمایا، انہاں نو چنیا، انہاں تے احسان کیتا، انہاں چن کے تے لوکاں واسطے نمونہ بنایا، وہ ہے جڑا ہر دھان دسیا جاندہ کہ ساڈے رسول جڑے نے یہ اساں اس کر کے چنے نے تہاڈے وچوں ہی انساناں وچوں ہی بھیجے نے تاکہ تہاڈے لئی نمونہ بن سکن اور تہاڈے واسطے صراط مستقیم معین کرن۔ وہی حیثیت ہے جڑی ایتھے بھی دسی جا رہی ہے، قل انما انا بشر مثلکم، انہاں کہہ دیو کہ میں بھی تہاڈے ورگا انسان ہاں، انساناں ہی دے وچوں ہاں، ہاں میرے تے اللہ دا احسان ہویا، اللہ نے مینوں چن لیا ہے، اللہ تعالی نے مینوں پسند کیتا ہے، یوہا الیہ، میری طرف اللہ نے وہی بھیجی۔ یہ ہے جڑا اللہ تعالیٰ انساناں دے وچوں جنہاں نوں چن لیندے نے انہاں تے پھر اپنا کلام نازل کردے نے، اللہ دا فضل انہاں دے اتے بہت وڈا ہوندا ہے اور اللہ تعالیٰ دا احسان انہاں تے ہوندا ہے کہ اللہ تعالیٰ انہاں نوں حیثیت دیندے نے کہ اللہ تعالیٰ دا کلام انہاں تے نازل ہوندا ہے اور او دے تے خود ہی مان لے آندے نے تے لوکاں نوں او دی دعوت دیندے نے اور او دے تے عمل کر کے اللہ تعالیٰ دا قرب حاصل کردے نے تے اللہ تعالیٰ دے مقرر بندے بن جاندے نے، جنہاں نوں قرآن مجید کہندا ہے عبادہ نہ پھر ساڈے بندے ہو جاندے نے۔ یہ ہے جڑا انساناں دے وچوں اللہ تعالیٰ نے انبیاء اور رسل نو چنیا اور انہاں نو اے شان دتی ہے، انہاں نو اے مقام دتا ہے کہ وہ واقعی اللہ دے مخلص بندے اور اللہ تعالیٰ دے ہاں انہاں دا رتبہ اور انہاں دا اعزاز جڑا ہے وہ اتنا ہو جاندا ہے کہ اللہ تعالیٰ انہاں نو اپنے بندے قرار دیندا ہے اور اللہ تعالیٰ انہاں نو اپنے خلیل تے اپنے حبیب تے اپنے کلیم قرار دیندا ہے۔ یہ ہے جڑا اصل مقام ہے انسان دا جڑا اللہ تعالیٰ انساناں وچوں انساناں نو چن کے نوازدا ہے۔ وہی معاملہ نبی اکرم صلی اللہ علیہ وسلم دے بارے قرآن مجید بار بار دسیا گیا، وہی چیز ایتھے بیان ہوئی ہے، قل انما انا بشر مثلکم، ان دس دیو کہ میں بھی تہاڈے ورگا انسان ہاں، یوہا الیہ، ہاں میری طرف اللہ دی وہی نازل ہوئی، یہ ہے جڑا اللہ تعالیٰ نے میرے تے کرم کیتا ہے۔ انما الہکم الہ واحد، تہاڈا معبود اکو ہی معبود، عبادت دے لائق وہی ہے جڑا مالک ہے، جڑا معبود ہے، جڑا الہ ہے، اور الہ جڑا ہے اور وہی ہے جڑا حاجت روا ہے تے مشکل کشائے اور جڑا محبوب ترین ہستی ہے جنوں سب تو زیادہ محبت ہونی چاہیے، وہی ہے اس کائنات دا خالق اور وہی مالک ہے، تہاڈا معبود وہی ہے، سارے دا معبود وہی ہے، باقی ساری تو دی مخلوق ہے اور دی مخلوق دے وچوں ہی اللہ تعالیٰ جنہاں نوں چاہندا پسند کر لیندا ہے اور مخلوق ہی رہندے نے، وہ الہ نہیں بندے بلکہ الہ اکو ہی ہے۔ انما الہکم الہ واحد، لوکو تہاڈا معبود اکو ہی معبود ہے، فمن کان یرجو لقاء ربہ، تے جڑا شخص بھی اے امید رکھتا ہے اللہ تعالیٰ دے نال ملاقات دی، جنوں یقین ہے کہ اللہ دے سامنے پیشی ہونی ہے اور آخرت دا دن آنا ہے، فلیعمل عملا صالحا، ਤੇ ਉਹਨੂੰ ਚਾਹੀਦਾ ਫਿਰ ਨੇਕ ਅਮਲ ਕਰ ਲੈ। ਉਹਦਾ ਯਕੀਨ ਜਿਹੜਾ ਆਖਰਤ ਦਾ, ਉਹ ਹੈ ਜਿਹੜਾ ਇਨਸਾਨ ਨੂੰ ਨੇਕ ਅਮਲ ਤੇ ਲਿਆਉਂਦਾ। ਇਹੋ ਚੀਜ਼ ਹੈ ਜਿਹੜੀ ਇਨਸਾਨ ਦੇ ਅੰਦਰ ਅਗਰ ਇਹ ਯਕੀਨ ਨਾ ਹੋਵੇ ਤਾਂ ਉਹਦੀ ਜ਼ਿੰਦਗੀ ਚ ਨੇਕ ਅਮਲ ਨਹੀਂ ਆ ਸਕਦਾ, ਉਹਦੀ ਜ਼ਿੰਦਗੀ ਦੇ ਵਿੱਚ ਅਮਲ ਦੀ ਹਰਕਤ ਦੀ ਸੂਰਤ ਨਹੀਂ ਪੈਦਾ ਹੋ ਸਕਦੀ। ਇਹ ਹੈ ਆਖਰਤ ਦਾ ਯਕੀਨ, ਅੱਲਾ ਦੀ ਮੁਲਾਕਾਤ ਦਾ ਯਕੀਨ ਜਿਹੜਾ ਇਨਸਾਨ ਨੂੰ ਅਮਲ ਤੇ ਲਿਆਂਦਾ। ਤੇ ਫਰਮਾਇਆ ਜਿਹਨੂੰ ਵੀ ਉਮੀਦ ਹੈ ਅੱਲਾ ਨਾਲ ਮੁਲਾਕਾਤ ਦੀ, ਫਲ ਯਾਮਲ ਅਮਲਨ ਸਾਲਿਹਨ, ਉਹਨੂੰ ਚਾਹੀਦਾ ਕਿ ਨੇਕ ਅਮਲ ਕਮਾ ਲੈ। ਇਹ ਜ਼ਿੰਦਗੀ ਜਿਹੜੀ ਹੈ ਇਹਨੂੰ ਅੱਲਾ ਦੀ ਅਤਾਤ ਵਿੱਚ ਦੇ ਕੇ, ਅੱਲਾ ਦੀ ਫਰਮਾ ਬਰਦਾਰੀ ਵਿੱਚ ਦੇ ਕੇ ਤੇ ਆਪਣੀ ਜ਼ਿੰਦਗੀ ਅੱਲਾ ਤਾਲਾ ਦੇ ਉਸ ਈਮਾਨ ਦੇ ਮੁਤਾਬਿਕ ਗੁਜ਼ਾਰ ਲੈ। ਵਲਾ ਯੁਸ਼ਰਿਕ ਬੇ ਇਬਾਦਤ ਰੱਬ ਹੀ ਆਹਦਾ, ਔਰ ਅੱਲਾ ਤਾਲਾ ਦੀ ਬੰਦਗੀ ਵਿੱਚ ਕਿਸੇ ਨੂੰ ਸ਼ਰੀਕ ਨਾ ਕਰੇ। ਇਹ ਹੈ ਹੱਕ ਅੱਲਾ ਤਾਲਾ ਦਾ। ਜਦੋਂ ਉਹਨੂੰ ਮੰਨ ਲਿਆ ਜਾਏ ਤਾਂ ਉਹਦਾ ਹੱਕ ਆਇਦ ਹੁੰਦਾ ਹੈ ਕਿ ਅੱਲਾ ਉਹਦਾ ਹੀ ਅੱਲਾ ਹੀ ਦਾ ਬੰਦਾ ਬਣ ਕੇ ਇਨਸਾਨ ਜ਼ਿੰਦਗੀ ਗੁਜ਼ਾਰੇ, ਉਹਦੀ ਹੀ ਇਬਾਦਤ ਉਹਦੀ ਜ਼ਿੰਦਗੀ ਵਿੱਚ ਪੂਰੀ ਜ਼ਿੰਦਗੀ ਵਿੱਚ ਆ ਜਾਏ। ਔਰ ਉਹਦੇ ਅੰਦਰ ਸ਼ਿਰਕੀਏ ਕਿ ਅੱਲਾ ਤਾਲਾ ਦੀ ਅਤਾਤ ਦੇ ਅੰਦਰ ਉਹ ਵੰਡ ਨਾ ਪਾਏ। ਇਹ ਨਾ ਹੋਏ ਕਿ ਕੁਛ ਉਹਦੇ ਹੁਕਮ ਮੰਨੇ ਤੇ ਕੁਛ ਨਾ ਮੰਨੇ, ਬਲਕਿ ਪੂਰੀ ਜ਼ਿੰਦਗੀ ਚ ਉਹਦੀ ਅਤਾਤ ਜਿਹੜੀ ਹੈ ਉਹ ਕਬੂਲ ਕਰੇ। ਇਹ ਹੈ ਵਲਾ ਯੁਸ਼ਰਿਕ ਬੇ ਇਬਾਦਤ ਰੱਬ ਹੀ ਆਹਦਾ, ਉਹਨੂੰ ਚਾਹੀਦਾ ਉਹ ਸ਼ਰੀਕ ਨਾ ਕਰੇ ਆਪਣੇ ਰੱਬ ਦੀ ਬੰਦਗੀ ਚ ਕਿਸੇ ਹੋਰ ਨੂੰ। ਔਰ ਅੱਲਾ ਦੀ ਬੰਦਗੀ ਵਿੱਚ ਅੱਲਾ ਦਾ ਹੱਕ ਜਿਹੜਾ ਇਬਾਦਤ ਏ, ਉਹਦੇ ਸ਼ਿਰਕ ਇਹ ਹੈ ਕਿ ਉਹ ਇਨਸਾਨ ਜਿਹੜਾ ਹੈ ਅੱਲਾਹ ਦੇ ਨਾਲ ਕਿਸੇ ਹੋਰ ਦੀ ਫਰਮਾ ਬਰਦਾਰੀ ਵੀ ਕਰੇ, ਕਿਸੇ ਹੋਰ ਦੇ ਹੁਕਮ ਵੀ ਮੰਨੇ ਤੇ ਅੱਲਾਹ ਦੇ ਹੁਕਮ ਵੀ ਮੰਨੇ, ਇਹ ਗੋਇਆ ਉਹ ਸ਼ਿਰਕ ਜਿਹੜਾ ਹੈ ਕਰ ਲੇਗਾ। ਯਾਨੀ ਕਿਤੇ ਤੇ ਅੱਲਾਹ ਤਾਲਾ ਦੀ ਫਰਮਾ ਬਰਦਾਰੀ ਕਰ ਰਿਹਾ ਔਰ ਕਿਤੇ ਆਪਣੇ ਨਫਸ ਦੀ ਖਾਹਿਸ਼ ਦੀ ਬੰਦਗੀ ਕਰ ਰਿਹਾ। ਕੁਰਾਨ ਮਜੀਦ ਕਹਿੰਦਾ ਇਹ ਹੈ ਉਹ ਸ਼ਖਸ ਜਿਨੇ ਅੱਲਾਹ ਤਾਲਾ ਦੇ ਨਾਲ ਆਪਣੇ ਨਫਸ ਨੂੰ ਸ਼ਰੀਕ ਬਣਾ ਲਿਆ ਕਿ ਉਹਦੇ ਹੁਕਮ ਵੀ ਮੰਨਦਾ ਤੇ ਅੱਲਾਹ ਦੇ ਹੁਕਮ ਵੀ ਮੰਨਦਾ। ਇਹ ਨਹੀਂ, ਅੱਲਾਹ ਤਾਲਾ ਦੀ ਬੰਦਗੀ ਪੂਰੀ ਜ਼ਿੰਦਗੀ ਚ ਹੋਣੀ ਚਾਹੀਦੀ ਆ, ਉਹਦੇ ਅੰਦਰ ਕੋਈ ਕਿਸੇ ਕਿਸਮ ਦਾ ਸ਼ਰੀਕ ਨਹੀਂ ਹੋਣਾ ਚਾਹੀਦਾ। ਔਰ ਅੱਲਾਹ ਤਾਲਾ ਦੀ ਬੰਦਗੀ ਦੇ ਜਿਹੜੇ ਮਜ਼ਾਹਿਰ ਨੇ, ਉਹਦੀ ਬੰਦਗੀ ਨੂੰ ਜ਼ਾਹਿਰ ਕਰਨ ਦੇ ਜਿਹੜੇ ਤਰੀਕੇ ਅੱਲਾਹ ਤਾਲਾ ਨੇ ਮੁਅੱਯਨ ਕੀਤੇ ਨੇ, ਉਹਨਾਂ ਦੇ ਵਿੱਚ ਵੀ ਕਿਸੇ ਦਾ ਸ਼ਿਰਕ ਨਹੀਂ ਹੋਣਾ ਚਾਹੀਦਾ। ਉਹ ਤਰੀਕੇ ਕੀ ਹੈ? ਅੱਲਾਹ ਤਾਲਾ ਦੀ ਹੈ ਨਮਾਜ਼, ਉਹਦੇ ਵਾਸਤੇ ਹੀ ਹੈ, ਇਸ ਕਰਕੇ ਨਮਾਜ਼ ਕਿਸੇ ਹੋਰ ਲਈ ਨਹੀਂ, ਕਿਆਮ ਕਿਸੇ ਹੋਰ ਲਈ ਨਹੀਂ, ਸਜਦਾ ਕਿਸੇ ਹੋਰ ਲਈ ਨਹੀਂ, ਰਕੂ ਕਿਸੇ ਹੋਰ ਲਈ ਨਹੀਂ, ਨਜ਼ਰੋ ਨਿਆਜ਼ ਅੱਲਾਹ ਹੀ ਤਾਲਾ ਦੇ ਵਾਸਤੇ ਕਿਸੇ ਚੀਜ਼ ਨੂੰ ਕੁਰਬਾਨ ਕੀਤਾ ਜਾ ਸਕਦਾ, ਉਹਦੇ 'ਚ ਵੀ ਕਿਸੇ ਹੋਰ ਦਾ ਸਾਜੀਪਾਨ ਨਹੀਂ ਹੋਣਾ ਚਾਹੀਦਾ, ਨਜ਼ਰੋ ਨਿਆਜ਼ ਵੀ ਅੱਲਾਹ ਹੀ ਦੇ ਵਾਸਤੇ ਹੋਏ। ਦੁਆ ਸਭ ਤੋਂ ਵੱਡੀ ਇਬਾਦਤ ਦਾ ਅਸਲ ਜਿਹੜਾ ਹੈ ਉਹ ਦੁਆ ਹੈ, ਕਿਸੇ ਨੂੰ ਪੁਕਾਰਨਾ, ਤੇ ਉਹ ਅੱਲਾ ਹੀ ਨੂੰ ਪੁਕਾਰਿਆ ਜਾਏ, ਅੱਲਾ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰਿਆ ਜਾਏ, ਕਿਸੇ ਹੋਰ ਕੋ ਦੁਆ ਮੰਗੀ ਜਾਏ, ਬਲਕਿ ਅੱਲਾ ਹੀ ਕੋਲੋਂ ਇਸਤਿਆਨਤ ਮੰਗੀ ਜਾਏ, ਅੱਲਾ ਹੀ ਨੂੰ ਪੁਕਾਰਿਆ ਜਾਏ। ਇਹ ਹੈ ਜਿਹੜਾ ਉਹਦੀ ਬੰਦਗੀ ਦੇ ਅੰਦਰ ਅਗਰ ਕਿਸੇ ਨੂੰ ਸ਼ਰੀਕ ਕਰੇਗਾ ਕਿਸੇ ਹੋਰ ਦੇ ਵਾਸਤੇ, ਉਹ ਸੂਰਤਾਂ ਇਖਤਿਆਰ ਕਰੇਗਾ ਬੰਦਗੀ ਦੀਆਂ ਜਿਹੜੀਆਂ ਅੱਲਾ ਲਈ ਹੈ, ਤਾਂ ਗੋਇਆ ਅੱਲਾ ਦੇ ਨਾਲ ਸ਼ਰੀਕ ਠਹਿਰਾਏਗਾ। ਔਰ ਅੱਲਾ ਤਾਲਾ ਦੇ ਅਹਕਾਮ ਔਰ ਫਰਮਾ ਬਰਦਾਰੀ ਪੂਰੀ ਜ਼ਿੰਦਗੀ ਦਾ ਤਕਾਜ਼ਾ ਹੈ ਕਿ ਉਹਦਾ ਬੰਦਾ ਬਣੇ। ਉਹਦੇ 'ਚ ਅਗਰ ਕਿਸੇ ਹੋਰ ਦਾ ਜਿਹੜਾ ਦਖਲ ਹੈ, ਕੁਛ ਹੁਕਮ ਹੋਰ ਦੇ ਮੰਨਦਾ ਹੈ ਤੇ ਕੁਛ ਉਹਦੇ, ਤੇ ਫਿਰ ਇਹ ਅੱਲਾ ਤਾਲਾ ਦੀ ਬੰਦਗੀ ਦੇ ਅੰਦਰ ਸ਼ਿਰਕ ਹੈ। ਫਰਮਾਇਆ ਜਿਹਨੂੰ ਅੱਲਾ ਦੇ ਨਾਲ ਮੁਲਾਕਾਤ ਦਾ ਯਕੀਨ ਹੈ ਉਹਨੂੰ ਇਸ ਤੋਂ ਬਚਣਾ ਚਾਹੀਦਾ। ਫਲ ਯਾਮਲ ਅਮਲਨ ਸਾਲਿਹਨ, ਉਹਦੀ ਜ਼ਿੰਦਗੀ ਪੂਰੀ ਜਿਹੜੀ ਹੈ ਉਹ ਨੇਕੀ ਤੇ ਗੁਜ਼ਰਨੀ ਚਾਹੀਦੀ ਹੈ, ਨੇਕ ਅਮਾਲ ਹੋਣੇ ਚਾਹੀਦੇ ਆ। ਬਲਾ ਯੁਸ਼ਰਿਕ ਬੇ ਇਬਾਦਤ ਰੱਬ ਹੀ ਆਹਦਾ, ਔਰ ਉਹਨੂੰ ਆਪਣੇ ਰੱਬ ਦੀ ਬੰਦਗੀ ਦਾ ਜਿਹੜਾ ਹੱਕ ਹੈ ਉਹਦਾ, ਉਹਦੇ 'ਚ ਕਿਸੇ ਨੂੰ ਸ਼ਰੀਕ ਨਹੀਂ ਕਰਨਾ ਚਾਹੀਦਾ, ਬਲਕਿ ਉਹਦਾ ਹੀ ਬੰਦਾ ਬਣ ਕੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵਈਆਕੁਮ ਬਿਲ ਆਯਾਤ ਵਲ ਜ਼ਿਕਰ ਅਲ ਹਕੀਮ।